ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਉ ਇਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਉ ਇਹੋ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਨਿਆਸਰਿਆਂ ਦਾ ਆਸਰਾ ਸਰਬ ਸਾਂਝੀ ਵਾਲਤਾ ਦੇ ਰਹਿਬਰ ਦਸਾਂ ਪਾਤਸ਼ਾਹੀਆਂ ਦੀ ਜੋਤ ਚਵਰ ਛਤਰ ਤਖਤ ਦੇ ਮਾਲਕ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸ਼ਹਿਨਸ਼ਾਹ ਦੀ ਪਾਵਨ ਨਿਰਮਲ ਹਜ਼ੂਰੀ 'ਚ ਜੁੜ ਬੈਠੇ ਸਨਮਾਨਯੋਗ ਗੁਰੂ ਸਵਾਰੇ ਸਤਸੰਗੀ ਜਨੂ ਗੁਰਮਤਿ ਵਿਚਾਰਾਂ ਤੋਂ ਪਹਿਲਾਂ ਸਾਰੀ ਸੰਗਤ ਮਿਲ ਕੇ ਅਦਬ ਸਹਿਤ ਗੁਰੂ ਫਤਿਹ ਦੀ ਸਾਂਝ ਪਾਈਏ। ਕੋਈ ਰਸਨਾ ਬਿਰਥੀ ਨਾ ਰਹੇ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ ਬੜੇ ਪਿਆਰੇ ਬਚਨ ਆਖੇ, ਕਹਿੰਦੇ ਗੁਰਸਿੱਖੀ ਗੁਰਸਿੱਖ ਸੁਣ। ਜੇ ਤੂੰ ਸਹੀ ਅਰਥਾਂ 'ਚ ਗੁਰੂ ਦਾ ਸਿੱਖ ਬਣਨਾ ਚਾਹੁੰਦਾ ਤਾਂ ਸਿੱਧਾ ਜਿਹਾ ਮਤਲਬ ਹੈ ਵੀ ਤੂੰ ਗੁਰੂ ਦੀ ਸਿੱਖਿਆ ਸੁਣ ਅਤੇ ਸੁਣ ਕੇ ਕਮਾ। ਪਹਿਲਾਂ ਕੰਨਾਂ ਨਾਲ ਸੁਣ, ਤੈਨੂੰ ਦੱਸੀਏ ਜੇ ਤੂੰ ਸਹੀ ਅਰਥਾਂ ਵਿੱਚ ਗੁਰਸਿੱਖ ਬਣਨਾ ਚਾਹੁੰਦਾ ਤਾਂ ਕੀ ਕਰਨਾ ਪਏਗਾ, ਗੁਰਸਿੱਖ ਦੇ ਜੀਵਨ ਦੇ ਲੱਛਣ ਕੀ ਆ, ਕੀ ਨਿਸ਼ਾਨੀਆਂ ਨੇ ਉਹ ਸਿੱਖ ਦੀਆਂ। ਭਾਈ ਸਾਹਿਬ ਜੀ ਕਹਿੰਦੇ ਗੁਰਸਿੱਖੀ ਗੁਰਸਿੱਖ ਸੁਣ। ਅੰਦਰ ਸਿਆਣਾ ਬਾਹਰ ਭੋਲਾ, ਸ਼ਬਦ ਸੁਰਤ ਸਾਵਧਾਨ ਹੋਏ। ਸਾਰੀ ਪੌੜੀ ਆਪ ਨਾਲ ਪਹਿਲਾਂ ਸਾਂਝੀ ਕਰਦੇ, ਬਹੁਤੇ ਔਖੇ ਅਰਥ ਨਹੀਂ ਹਨ, ਪਰ ਜੇ ਕਿਤੇ ਸਮਝ ਕੇ ਕਮਾਉਣਾ ਆ ਜਾਏ। ਕਹਿੰਦੇ ਗੁਰਸਿੱਖੀ ਗੁਰਸਿੱਖ ਸੁਣ, ਅੰਦਰ ਸਿਆਣਾ ਬਾਹਰ ਭੋਲਾ, ਸ਼ਬਦ ਸੁਰਤ ਸਾਵਧਾਨ ਹੋਏ, ਵਿਣ ਗੁਰ ਸ਼ਬਦ ਨ ਸੁਣਈ ਬੋਲਾ, ਸਤਿਗੁਰ ਦਰਸ਼ਨ ਦੇਖਣਾ। ਇਹ ਸਾਰੇ ਸਿੱਖ ਦੇ ਗੁਣ ਆ। ਸਤਿਗੁਰ ਦਰਸ਼ਨ ਦੇਖਣਾ, ਸਾਧ ਸੰਗਤ ਵਿਣ ਅੰਨਾ ਖੋਲਾ, ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚਬੋਲਾ, ਪੈਰੀ ਪੈ ਪੈ ਖਾਕ ਹੋਏ, ਚਰਨ ਧੋਏ ਚਰਨੋਦਕ ਝੋਲਾ, ਚਰਨ ਕਮਲ ਚਿਤ ਭਵਰ ਕਰ, ਭਵਜਲ ਅੰਦਰ ਰਹੇ ਨਰੋਲਾ। ਇਹੋ ਜਿਹੜਾ ਗੁਰਸਿੱਖ ਆ ਉਹਦੇ ਬਾਰੇ ਭਾਈ ਗੁਰਦਾਸ ਜੀ ਕਹਿੰਦੇ, ਅਸੀਂ ਕੀ ਕਹਿਣਾ ਚਾਹੁੰਦੇ ਵੀ ਕਿਹੋ ਜਿਹਾ ਸਿੱਖ ਬਣ ਗਿਆ ਉਹ, ਜੀਵਨ ਮੁਕਤ ਸਚਾਵਾ ਚੋਲਾ। ਜੀਵਨ ਮੁਕਤ, ਇੱਕ ਆ ਮਰਨ ਤੋਂ ਬਾਅਦ ਮੁਕਤੀ ਦੀ ਗੱਲ ਕਰਨੀ, ਸਿੱਖੀ ਚ ਨਹੀਂ ਹੈ, ਮਾਫ ਕਰਨਾ, ਇਹ ਨਹੀਂ ਵੀ ਸਿੱਖੀ ਵਿੱਚ ਮੁਕਤੀ ਦੀ ਗੱਲ ਨਹੀਂ ਹੈ, ਇਹ ਨਾ ਮਤਲਬ ਸਮਝਿਓ। ਜਿਹੜਾ ਬੰਦਾ ਜਿਉਂਦੇ ਜੀ ਵਿਸ਼ਿਆਂ ਵਿਕਾਰਾਂ ਪਾਪਾਂ ਬੁਰਿਆਈਆਂ ਔਗੁਣਾਂ ਗੁਨਾਹਾਂ ਤੋਂ ਮੁਕਤ ਨਹੀਂ ਹੋਇਆ, ਉਹ ਮਰਨ ਤੋਂ ਬਾਅਦ ਮੁਕਤ ਆ, ਇਹ ਗੱਲ ਬਾਣੀ ਚ ਨਹੀਂ ਆਈ। ਸਾਹਿਬ ਸੱਚੇ ਪਾਤਸ਼ਾਹ ਨੇ ਪਾਵਨ ਬਾਣੀ ਚ ਪਰਲੋਕ ਦੀ ਗੱਲ ਐਸ ਲੋਕ ਤੇ ਛੱਡੀ, ਜਿੱਥੇ ਕਿਤੇ ਬਚਨ ਪੜੋਗੇ ਪਰਲੋਕ ਪਹਿਲਾਂ ਕੀ ਆਏਗਾ, ਇਹ ਲੋਕ ਸੁਖੀਏ ਪਰਲੋਕ ਸੁਹੇਲੇ ਬਾਅਦ ਚ। ਇਹਾਂ ਖਾਟ ਚਲੋ ਹਰ ਲਾਹਾ, ਇਹਾਂ ਇੱਥੇ ਆਗੈ ਬਸਨ ਸੁਹੇਲਾ, ਤੋ ਟਕਾ ਬਖਸ਼ਿਓ। ਜੀਵਨ ਮੁਕਤ ਸਚਾਵਾ ਚੋਲਾ, ਉਹਦਾ ਜਿਹੜਾ ਆਹ ਸਰੀਰਕ ਚੋਲਾ ਨਾ, ਆਹ ਜਿਹੜੀ ਜ਼ਿੰਦਗੀ ਦਾ ਚੋਲਾ ਜਿਹੜਾ ਰੱਬ ਨੇ ਦੇ ਕੇ ਘੱਲਿਆ ਇਹਨੂੰ ਦੁਨੀਆਂ 'ਚ, ਉਹ ਕੀ ਬਣ ਗਿਆ, ਜੀਵਨ ਮੁਕਤ ਹੋ ਗਿਆ, ਇੱਕ ਤਾਂ ਸਚਾਵਾ, ਉਹਦਾ ਜੀਵਨ ਸੱਚਾ ਸੁੱਚਾ ਬਣ ਗਿਆ, ਨਿਰਮਲ ਪਵਿੱਤਰ ਜੀਵਨ ਵਾਲਾ। ਉਹਦਾ ਜਿਹੜਾ ਚੋਲਾ ਨਾ, ਮਨ ਹਿਰਦੇ ਦਾ ਚੋਲਾ ਨਾਮ ਦੇ ਰੰਗ 'ਚ ਰੰਗਿਆ ਗਿਆ। ਉਹ ਕਮਾਲ ਦੀ ਗੱਲ ਦੱਸਾਂ, ਜਿਨ੍ਹਾਂ ਦਾ ਮਨ ਹਿਰਦੇ ਦਾ ਚੋਲਾ ਰੱਬ ਦੇ ਰੰਗ 'ਚ ਰੰਗਿਆ ਗਿਆ, ਗੁਰੂ ਨਾਨਕ ਦੇਵ ਮੇਰੇ ਦਾਤਾ ਜੀ ਕਹਿਣ ਲੱਗੇ, ਕਿਤੇ ਸੱਜਣੋ ਉਹਨਾਂ ਦੇ ਚਰਨਾਂ ਦੀ ਖਾਕ ਮਿਲ ਜਾਏ ਨਾ, ਸਾਡਾ ਉਧਾਰ ਹੋ ਜਾਂਦਾ ਜੀ। ਕਿਹੋ ਜਿਹਾ ਸਿੱਖ ਹੋਏਗਾ, ਕਿਹੋ ਜਿਹਾ ਜੀਵਨ ਹੋਏਗਾ ਗੁਰੂ ਦੇ ਸਿੱਖ ਦਾ, ਸਾਰਿਆਂ ਨੂੰ ਪੰਕਤੀਆਂ ਆਉਂਦੀਆਂ ਹੋਣਗੀਆਂ ਆਪਾਂ ਨੂੰ। ਜਿਨ ਕੇ ਚੋਲੇ ਰਤੜੇ ਪਿਆਰੇ, ਉਹਨਾਂ ਦੇ ਕੋਲ ਕੌਣ ਰਹਿੰਦਾ ਜੀ, ਰੱਬ। ਜਿਨ ਕੇ ਚੋਲੇ ਰਤੜੇ, ਜਿਨ੍ਹਾਂ ਦੇ ਮਨ ਹਿਰਦੇ ਦੇ ਚੋਲੇ ਰੰਗੇ ਗਏ ਆ, ਉਹ ਜਿਹੜਾ ਕੰਤ, ਉਹ ਜਿਹੜਾ ਸ਼ੋ, ਉਹ ਜਿਹੜਾ ਸਾਈਂ, ਉਹ ਜਿਹੜਾ ਮਾਲਕ, ਸਾਡਾ ਖਸਮ, ਉਹਨਾਂ ਦੇ ਕੋਲ ਰਹਿੰਦਾ। ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕਹਿ ਪਾਸ, ਧੂੜ ਤਿਨਾ ਕੀ ਜੇ ਮਿਲੇ ਜੀ, ਕਹੋ ਨਾਨਕ ਕੀ ਅਰਦਾਸ। ਪਾਤਸ਼ਾਹ ਕਹਿੰਦੇ, ਮੇਰੀ ਅਰਦਾਸ ਹੈ ਮਾਲਕਾ, ਬਖਸ਼ਿਸ਼ ਰਹਿਮਤ ਦੇ ਘਰ ਵਿੱਚ ਆ, ਕਿਤੇ ਉਹਨਾਂ ਦੇ ਚਰਨਾਂ ਦੀ ਧੂੜੀ ਮੈਨੂੰ ਬਖਸ਼ ਦੇ, ਕਿਤੇ ਉਹਨਾਂ ਦੇ ਚਰਨਾਂ ਦੀ ਖਾਕ ਮਿਲ ਜੇ, ਸਾਡਾ ਪਾਰ ਉਤਾਰਾ ਹੋ ਜੇ, ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ। ਮਸਤਕ ਲਾਈਐ ਕੂੜਾ ਲਾਲਚ ਛੱਡੀਐ, ਹੋਏ ਇੱਕ ਮਨ ਅਲੱਖ ਧਿਆਈਐ, ਫਲ ਤੇ ਵੇਹੋ ਪਾਈਐ, ਜੇ ਵੇਹੀ ਕਾਰ ਕਮਾਈਐ। ਪਰ ਇਹ ਧੂੜ ਸਾਰਿਆਂ ਨੂੰ ਮਿਲ ਜਾਂਦੀ ਹੈ, ਖਿਆਲ ਨਾ ਸੁਣਿਓ। ਪਹਿਲੀ ਪੰਕਤੀ 'ਚ ਕਹਿੰਦੇ ਦਾਨ ਮਹਿੰਡਾ ਤਲੀ ਖਾਕ, ਤਲੀ ਭਲਾ ਕਿਹਨੂੰ ਕਹਿੰਦੇ ਆ, ਦਾਨ ਮਹਿੰਡਾ ਤਲੀ ਖਾਕ, ਕਿੱਥੇ ਤੱਕ ਆਪਾਂ ਗਵਾਚਾ ਸਿੱਖ ਦਾ, ਜਿਹੜਾ ਇਹ ਖਾਕ ਮੰਗਦਾ ਤੇ ਦਾਨ ਮੰਗਦਾ ਵਾ ਵੀ ਇਹ ਮੈਨੂੰ ਦਾਨ ਦੇ, ਦਾਨ ਮਹਿੰਡਾ ਮੈਨੂੰ, ਦਾਨ ਮਹਿੰਡਾ ਮੈਨੂੰ ਦਾਨ ਦੇ, ਤਲੀ ਖਾਕ। ਜਿਹੜਾ ਪੈਰ ਦਾ ਥੱਲੇ ਵਾਲਾ ਹਿੱਸਾ ਨਾ, ਧਰਤੀ 'ਤੇ ਲੱਗਦਾ ਜਿਹੜਾ, ਉਹਨੂੰ ਆਪਾਂ ਕਹਿੰਦੇ ਪੈਰ ਦੀ ਤਲੀ। ਹੱਥਾਂ ਨਾਲ ਲੱਗੀ ਮਿੱਟੀ ਨੂੰ ਕਦੇ ਖਾਕ ਨਹੀਂ ਆਖਿਆ ਕਿਸੇ ਨੇ, ਚਰਨਾਂ ਦੀ ਧੂੜ ਨਹੀਂ ਆਖਿਆ, ਚਰਨਾਂ ਦੀ ਖਾਕ, ਚਰਨਾਂ ਦੀ ਧੂੜ ਪੈਰਾਂ ਨੂੰ ਆਖਿਆ ਨਾ, ਤਲੀ ਖਾਕ, ਜਿਹੜੇ ਤਲੀਆਂ ਨੂੰ ਲੱਗੀ ਹੋਈ ਖਾਕ ਹੈ, ਜੇ ਮਿਲੇ ਤਾਂ ਮਸਤਕ ਲਾਈ। ਪਰ ਸਾਰਿਆਂ ਨੂੰ ਮਿਲ ਗਈ ਨਹੀਂ, ਸਭ ਨੂੰ ਨਹੀਂ। ਕੂੜਾ ਲਾਲਚ ਛੱਡੀਐ, ਹੋਏ ਇੱਕ ਮਨ ਅਲੱਖ ਧਿਆਈਐ, ਫਲ ਤੇ ਵੇਹੋ ਪਾਈਐ, ਜੇ ਵੇਹੀ ਕਾਰ ਕਮਾਈਐ। ਤੇ ਜਵਾਬ ਆ ਗਿਆ, ਕਿਹਨਾਂ ਨੂੰ ਮਿਲੀ ਉਹ ਧੂੜੀ, ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿੰਨਾਂ ਦੀ ਪਾਈਐ, ਮਤ ਥੋੜੀ। ਵੇਖਿਓ ਬਾਣੀ, ਰੋਜ਼ ਪੜ੍ਹਨ ਵਾਲੀ ਬਾਣੀ, ਰੋਜ਼ ਕੀਰਤਨ ਹੁੰਦਾ ਆਸਾ ਕੀ ਵਾਰ, ਮਤ ਥੋੜੀ ਸੇਵ ਗਵਾਈਐ। ਜੇ ਤੇਰੀ ਅਕਲ ਥੋੜ੍ਹੀ ਹੋਵੇ ਨਾ, ਮਤ ਥੋੜ੍ਹੀ ਹੋਵੇ, ਗੁਰੂ ਨਾਨਕ ਦੇਵ ਸਾਹਿਬ ਦਾਤਾ ਜੀ ਕਹਿਣ ਲੱਗੇ, ਕੀਤੀ ਹੋਈ ਸੇਵਾ ਵੀ ਗਵਾਚ ਜਾਂਦੀ ਹੈ, ਫਲ ਨਹੀਂ ਮਿਲਦਾ ਉਹਦਾ। ਹੈਰਾਨੀ ਵਾਲੀ ਗੱਲ ਹੀ ਹੈ ਨਾ, ਮਤ ਥੋੜੀ ਸੇਵ ਗਵਾਈ ਹੈ, ਕੀਤੀ ਹੋਈ ਸੇਵਾ ਗਵਾਚ ਵੀ ਸਕਦੀ ਹੈ ਵੀ ਮੈਂ ਸੇਵਾ ਕਰਾਂ ਤੇ ਮੈਨੂੰ ਫਲ ਨਾ ਮਿਲੇ। ਕਹਿੰਦੇ ਤਾਂ ਜੇ ਤੇਰੇ ਕੋਲ ਮਤ ਥੋੜੀ ਆ, ਦੁਨਿਆਵੀ ਮਤ ਹੋ ਸਕਦਾ ਤੇਰੇ ਕੋਲ ਬਹੁਤ ਜ਼ਿਆਦਾ ਹੋਏ, ਗੁਰੂ ਵਾਲੀ ਮਤ ਜੇ ਥੋੜੀ ਹੋਵੇ ਤੇ, ਗੁਰੂ ਵਾਲੀ ਮਤ ਕਿਵੇਂ ਗਵਾਚ ਜਾਏਗੀ ਜੀ ਸੇਵਾ? ਮਤ ਥੋੜੀ ਸੇਵ ਗਵਾਈ ਹੈ, ਸੇਵਾ ਕੀਤੀ, ਨਾਮ ਜਪਿਆ, ਬਾਣੀ ਪੜ੍ਹੀ, ਸਿਮਰਨ ਕੀਤਾ, ਸਤਸੰਗ ਕੀਤਾ, ਕਥਾ ਕੀਤੀ, ਕਥਾ ਸੁਣੀ, ਕੀਰਤਨ ਕੀਤਾ, ਕੀਰਤਨ ਸੁਣਿਆ, ਵਿਆਖਿਆ ਕੀਤੀ, ਸਾਰੇ ਦਾ ਸਾਰਾ ਕੁਝ ਕਰਕੇ ਹੰਕਾਰੀ ਹੋ ਗਿਆ, ਮੈਂ ਕੀਤਾ, ਮੈਂ ਵਿਦਵਾਨ, ਮੈਂ ਸਿਆਣਾ, ਮੈਂ ਅਕਲਮੰਦ, ਹੰਕਾਰੀ ਹੋ ਗਿਆ, ਮਤ ਥੋੜੀ ਸੇਵ ਗਵਾਈ। ਇੱਕ ਦਲੀਲ ਦਿੱਤੀ ਭਗਤ ਸ਼ੇਖ ਫਰੀਦ ਨੇ, ਨਾਮ ਜਪਦੇ ਹੋ ਨਾ, ਜਿਉਂ ਜਿਉਂ ਸਿਮਰਨ ਕਰੀ ਜਾਓਗੇ ਨਾ, ਆਪਾ ਗਵਾਚਦਾ ਜਾਏ, ਸਮਰਪਿਤ ਹੋਈ ਜਾਓ ਗੁਰੂ ਗ੍ਰੰਥ ਸਾਹਿਬ ਨੂੰ, ਸਰੈਂਡਰ ਕਰ ਦਿਓ ਆਪਣਾ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ, ਜਿਉਂ ਜਿਉਂ ਜਪੀ ਜਾਓ। ਭਗਤ ਸ਼ੇਖ ਫਰੀਦ ਸਾਹਿਬ ਨੇ ਪਤਾ ਕੀ ਆਖਿਆ ਜੀ, ਕਹਿੰਦੇ ਜਿਹੜੀ ਫਸਲ ਸੁੱਕੀ ਹੋਵੇ ਪਾਣੀ ਤੋਂ ਬਿਨਾਂ, ਲੰਮਾ ਸਮਾਂ ਔੜ ਲੱਗ ਜਾਏ ਤੇ ਫਸਲ ਸੁੱਕੀ ਆ, ਉਸ ਫਸਲ ਨੂੰ ਦੇ ਦਈਏ ਪਾਣੀ, ਹਰੀ ਭਰੀ ਹੋ ਜਾਂਦੀ ਨਾ। ਕੋਈ ਬੂਟਾ ਪਾਣੀ ਤੋਂ ਬਿਨਾਂ ਸੁੱਕਾ, ਕੋਈ ਫਸਲ ਪਾਣੀ ਤੋਂ ਬਿਨਾਂ ਸੁੱਕ ਰਹੀ ਆ, ਉਹਨੂੰ ਪਾਣੀ ਮਿਲ ਗਿਆ, ਹਰੀ ਭਰੀ ਹੋ ਗਈ। ਇਹਦਾ ਭਾਵ ਫਸਲ ਦੀ ਜ਼ਿੰਦਗੀ ਕੀ ਆ? ਪਾਣੀ। ਜਿਹੜਾ ਫਸਲ ਆ ਜਿਹੜੀ, ਉਹਦੀ ਜ਼ਿੰਦਗੀ ਕੀ ਬਣੀ ਹੋਈ? ਪਾਣੀ ਹੋਈ ਨਾ। ਫਿਰ ਇਹਦਾ ਮਤਲਬ ਫਸਲ ਨੂੰ ਪਾਣੀ ਨਾ ਮਿਲੇ, ਫਸਲ ਸੜ ਜਾਂਦੀ ਆ, ਸੁੱਕ ਜਾਂਦੀ ਆ, ਕੁਮਲਾ ਜਾਂਦੀ ਆ। ਪਰ ਸਜਣੋ, ਜੇ ਕਿਤੇ ਉਹੀਓ ਪਾਣੀ ਜਿਹੜਾ ਫਸਲ ਨੂੰ ਜ਼ਿੰਦਗੀ ਦਿੰਦਾ, ਜੇ ਕਿਤੇ ਹੜ੍ਹ ਬਣ ਕੇ ਆ ਜੇ, ਹੈ ਪਾਣੀ। ਭਗਤ ਸ਼ੇਖ ਫਰੀਦ ਕਹਿੰਦੇ, ਉਹ ਬੰਦਿਆ, ਪਾਣੀ ਦੀ ਮਾਰੀ ਹੋਈ ਫਸਲ ਦਾ ਕੋਈ ਇਲਾਜ ਨਹੀਂ, ਜਿੰਨੀਆਂ ਮਰਜ਼ੀ ਦਵਾਈਆਂ ਪਾਈ। ਆਪਾਂ ਪਿੰਡਾਂ 'ਚੋਂ ਆਏ, ਮੈਂ ਵੀ ਪਿੰਡਾਂ 'ਚ ਜੰਮਿਆ ਪਲਿਆ। ਜਿਹੜੀ ਪਾਣੀ ਦੀ ਮਾਰੀ ਹੋਈ ਫਸਲ ਆ, ਉਹਨੂੰ ਜਿੰਨੀਆਂ ਮਰਜ਼ੀ ਦਵਾਈਆਂ ਪਾ ਲਓ, ਖਾਦਾਂ ਪਾ ਲਓ, ਉਹਨੇ ਨਹੀਂ ਸਿਰ ਚੁੱਕਣਾ। ਨਾਮ ਜਪ ਕੇ, ਸਿਮਰਨ, ਬੰਦਗੀ, ਸੇਵਾ, ਭਗਤੀ ਕਰਕੇ ਮਨ ਦੀ ਹਉਮੈ, ਮਨ ਦਾ ਹੰਕਾਰ ਮੁੱਕਣਾ ਸੀ। ਜਿਹੜੀ ਭਗਤੀ ਨੇ ਤੈਨੂੰ ਹੰਕਾਰੀ ਬਣਾਤਾ, ਉਹ ਬੰਦਿਆ, ਪਾਣੀ ਦੀ ਮਾਰੀ ਫਸਲ, ਪਾਣੀ ਦੀ ਮਾਰੀ ਫਸਲ, ਕੋਈ ਇਲਾਜ ਨਹੀਂ। ਪੰਕਤੀਆਂ ਸੁਣ ਲੈਣੀਆਂ। ਭਗਤ ਸ਼ੇਖ ਫਰੀਦ ਸਾਹਿਬ ਦੇ ਬੋਲ ਆ, ਤੱਤੀ ਤੋਏ ਨਾ ਪੱਲਵੈ ਜੇ ਜਲ ਟੁੱਬੀ ਦੇ। ਜਿਹੜੀ ਫਸਲ ਜਲ ਦੇ ਵਿੱਚ ਟੁੱਬੀ, ਟੁੱਬੀ ਮਾਰਨ ਨੂੰ ਕੀ ਕਹਿੰਦੇ? ਡੁੱਬ ਜਾਣਾ, ਡੁੱਬਣਾ ਪੂਰਾ। ਜਿਹੜੀ ਫਸਲ ਪੂਰੀ ਪਾਣੀ 'ਚ ਡੁੱਬ ਗਈ ਆ, ਨਾ ਪੱਲਵੈ, ਉਹ ਮੁੜ ਕੇ ਪੱਲਰ ਦੀ ਨਹੀਂ ਗੀ, ਹਰੀ ਨਹੀਂ ਹੁੰਦੀ। ਜਿਹੜੀਆਂ ਜੀਵ ਇਸਤਰੀਆਂ ਰੱਬ ਤੋਂ ਵਿਛੜੀਆਂ ਹਉਮੈ ਹੰਕਾਰ 'ਚ ਆ, ਜੋ ਡੁਹਾਗਣ ਰੱਬ ਦੀ ਝੂ ਰਹਿੰਦੀ, ਝੂਰੇ ਸਾਰੀ ਜ਼ਿੰਦਗੀ ਝੂਰਦਿਆਂ ਪਛੋਤਾਵੇ 'ਚ ਲੰਘ ਜਾਏਗੀ, ਪ੍ਰਭੂ ਨਾਲ ਸਾਂਝ ਨਹੀਂ ਜੇ ਬਣ ਸਕਦੀ। ਮੇਰੇ ਕਹਿਣ ਦਾ ਭਾਵ, ਮਤ ਥੋੜ੍ਹੀ ਸੇਵ ਗਵਾਈ ਹੈ, ਉਸੇ ਵਿਸ਼ੇ 'ਚ ਰਹਿਣਾ। ਜੀਵਨ ਮੁਕਤ ਸਚਾਵਾ ਚੋਲਾ, ਜੀਵਨ ਮੁਕਤ ਹੋ ਗਿਆ, ਜ਼ਿੰਦਗੀ ਦਾ ਚੋਲਾ ਨਾਮ ਦੇ ਰੰਗ 'ਚ ਰੰਗਿਆ ਗਿਆ। ਬਚਨ ਭਾਈ ਗੁਰਦਾਸ ਜੀ ਨੇ ਪਤਾ ਕੀ ਆਖੇ ਜੀ, ਕਹਿੰਦੇ ਗੁਰਸਿੱਖਾ, ਜੇ ਗੁਰਸਿੱਖੀ ਕਮਾਣੀ ਹੈ, ਜੇ ਸਹੀ ਅਰਥਾਂ 'ਚ ਗੁਰੂ ਕਾ ਸਿੱਖ ਬਣਨਾ ਚਾਹੁੰਦਾ, ਆ ਮੈਂ ਤੈਨੂੰ ਦੱਸਾਂ ਕਿਹੜੇ ਆ ਸਿੱਖ ਦੇ ਗੁਣ। ਕਹਿਣ ਲੱਗੇ ਗੁਰਸਿੱਖੀ, ਗੁਰਸਿੱਖ ਸੁਣ, ਹੇ ਗੁਰਸਿੱਖਾ, ਗੁਰਸਿੱਖੀ ਵਾਲੇ ਗੁਣ ਸੁਣ, ਕਿਹੜੇ ਨੇ ਜੀ ਦੱਸੋ ਭਾਈ ਗੁਰਦਾਸ ਜੀਓ। ਕਹਿੰਦੇ ਸਭ ਤੋਂ ਪਹਿਲਾ ਗੁਣ ਤੇਰਾ ਇਹ ਹੀ ਵੀ ਅੰਦਰ ਸਿਆਣਾ, ਬਾਹਰ ਭੋਲਾ। ਅੰਦਰ ਸਿਆਣਾ ਹੈ, ਬੜਾ ਅਕਲਮੰਦ ਹੈ, ਬੜਾ ਨਾਮ ਸਿਮਰਨ ਪ੍ਰੇਮਾ ਭਗਤੀ 'ਚ ਜੁੜਿਆ ਹੈ, ਧਰਮ ਦੀ ਦੁਨੀਆਂ ਵਿੱਚ ਗੁਰੂ ਦੀ ਮੱਤ ਵਾਲੇ ਪਾਸੇ ਵੀ ਬਹੁਤ ਸਿਆਣਾ, ਬਾਹਰ ਭੋਲਾ। ਜਦੋਂ ਕੋਈ ਆਖੇ ਬੜਾ ਸਿਆਣਾ ਹੈ, ਬੜਾ ਅਕਲਮੰਦ ਹੈ, ਉਹ ਕਹਿੰਦਾ ਸੱਜਣਾ ਮੈਨੂੰ ਕੁਛ ਨਹੀਂ ਆਉਂਦਾ, ਜੇ ਮੇਰੇ 'ਚ ਤੈਨੂੰ ਕੋਈ ਗੁਣ ਨਜ਼ਰ ਆਉਂਦਾ, ਇਹ ਤਾਂ ਮਾਲਕ ਦਾ ਬਖਸ਼ਿਆ, ਮੇਰਾ ਕੁਛ ਨਹੀਂ, ਸਭ ਗੁਣ ਤੇਰੇ, ਮੈਂ ਨਾ ਹੀ ਕੋਏ। ਅੰਦਰ ਸਿਆਣਾ ਬਾਹਰ ਭੋਲਾ, ਹੈ ਅਕਲਮੰਦ, ਹੈ ਨਾਮ ਸਿਮਰਨ ਪ੍ਰੇਮਾ ਭਗਤੀ ਚ ਜੁੜਿਆ, ਪਰ ਬਾਹਰ ਭੋਲਾ। ਕਹੋ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇ ਰਗੁਰਾਇਆ। ਚਤਰਾਈ ਸਿਆਣਪਾਂ ਕਿਤੇ ਕਾਮ ਨਾ ਆਈਐ, ਤੁੱਠਾ ਸਾਹਿਬ ਜੋ ਦੇਵੈ ਸੋਈ ਸੁਖ ਪਈਐ। ਗੁਰਸਿੱਖੀ ਗੁਰਸਿੱਖ ਸੁਣ, ਅੰਦਰ ਸਿਆਣਾ ਬਾਹਰ ਭੋਲਾ। ਕਮਾਲ ਦੀ ਗੱਲ ਆਖੀ, ਕਹਿੰਦੇ ਸ਼ਬਦ ਸੁਰਤ ਸਾਵਧਾਨ ਹੋਏ, ਐ ਸਾਵਧਾਨ ਇਕਾਗਰ ਚਿੱਤ। ਸੁਰਤ ਹੋਵੇ ਕਿੱਥੇ? ਗੁਰੂ ਦੇ ਸ਼ਬਦ ਵਿੱਚ। ਸ਼ਬਦ ਸੁਰਤ ਸਾਵਧਾਨ ਹੋਏ, ਵਿਣ ਗੁਰ ਸ਼ਬਦ ਨ ਸੁਣਈ ਬੋਲਾ। ਹੈ ਘਾਟੀ ਔਖੀ, ਹੈ ਕਮਾਈ ਵਾਲੀ ਘਾਟੀ ਹੈ। ਵਿਣ ਗੁਰ ਸ਼ਬਦ ਨ ਸੁਣਈ ਬੋਲਾ। ਕਹਿੰਦੇ ਸਤਿਗੁਰਾ, ਧਰਮ ਦੀ ਦੁਨੀਆਂ ਚ, ਗੁਰਮਤ ਦੀ ਦੁਨੀਆਂ ਚ ਕੇਵਲ ਸੁਣਦਾ ਵਾਂ ਤੇ ਤੇਰਾ ਸ਼ਬਦ। ਤੇਰੇ ਸ਼ਬਦ ਤੋਂ ਬਿਨਾਂ ਮੈਨੂੰ ਕੋਈ ਹੋਰ ਬਾਤਾਂ ਸੁਣਾਵੇ, ਮੈਂ ਬੋਲਾ ਹੋ ਗਿਆ। ਉਧਰ ਬੋਲਾ ਮੈਂ ਰੱਬ ਦਾ ਪਿਆਰਾ, ਜਿਹੜਾ ਗੁਰੂ ਦਾ ਪਿਆਰਾ ਗੁਰਸਿੱਖ ਹੈ, ਗੁਰੂ ਦੇ ਸ਼ਬਦ ਸੁਣਨ ਤੋਂ ਬਿਨਾਂ ਬਾਕੀ ਸਭ ਗੱਲਾਂ ਵੱਲੋਂ ਬੋਲਾ ਹੋ ਗਿਆ। ਉਹਦੇ ਕੋਲ ਕੋਈ ਨਿੰਦਿਆ ਦੀਆਂ ਗੱਲਾਂ ਕਰੇ, ਉਹਦੇ ਪਾਸ ਕੋਈ ਵਿਸ਼ਿਆਂ ਵਿਕਾਰਾਂ ਦੀਆਂ ਗੱਲਾਂ ਕਰੇ, ਉਹਦੇ ਪਾਸ ਕੋਈ ਦੁਵੈਸ਼ ਈਰਖਾ ਦੀਆਂ ਬਾਤਾਂ ਪਾਵੇ, ਸੱਜਣੋ ਉਹ ਕਹਿੰਦੇ ਬਿਨ ਗੁਰ ਸ਼ਬਦ ਨਾ ਸੁਣਈ ਬੋਲਾ। ਹੱਥ ਜੋੜ ਕੇ ਕਹਿੰਦਾ, ਸੱਜਣਾ ਮੇਰੇ ਨਾਲ ਕੋਈ ਬਾਤ ਪਾਉਣੀ ਸੂ ਤੇ ਸ਼ਬਦ ਦੀ ਗੱਲ ਕਰ, ਮੇਰੇ ਨਾਲ ਕੋਈ ਗੱਲ ਕਰਨੀ ਹੋ ਤੇ ਨਾਮ ਦੀ ਗੱਲ ਕਰ, ਮੇਰੇ ਨਾਲ ਕੋਈ ਗੱਲ ਕਰਨੀ ਹੋ ਤੇ ਮੇਰੇ ਸਤਿਗੁਰ ਦੀਆਂ ਬਾਤਾਂ ਸੁਣਾ, ਮੇਰੇ ਨਾਲ ਕੋਈ ਗੱਲ ਕਰਨੀ ਹੋ ਤੇ ਨਰਮ ਕਰ ਵਾਹਿਗੁਰੂ ਦੀ ਸਿਫਤ ਸਲਾਹ ਦੀ ਬਾਤ ਪਾ, ਇਹਨਾਂ ਗੱਲਾਂ ਵਾਸਤੇ ਮੇਰੇ ਕੋਲ ਸਮਾਂ ਨਹੀਂ ਹੈਗਾ। ਵਿਣ ਗੁਰ ਸ਼ਬਦ ਨਾ ਸੁਣਈ, ਕਿਉਂਕਿ ਸ਼ਬਦ ਸੁਰਤ ਸਾਵਧਾਨ ਹੋਏ। ਇੱਕ ਗੱਲ ਆਖਾਂ, ਉਹ ਜਿਹੜਾ ਦੁਨੀਆਂ ਦੀਆਂ ਹੋਰ ਬਾਤਾਂ ਵਾਲੇ ਪਾਸਿਓਂ ਬੋਲਾ ਹੋ ਗਿਆ ਨਾ, ਅਸਲੀਅਤ ਇਹ ਵੇ ਵੀ ਉਹਦੀ ਸੁਰਤ ਦੇ ਵਿੱਚ ਗੁਰੂ ਦਾ ਸ਼ਬਦ ਆ ਗਿਆ। ਸ਼ਬਦ ਸੁਰਤ ਸਾਵਧਾਨ ਹੋਏ, ਇੱਕ ਗੱਲ ਜ਼ਿਹਨ ਦੇ ਵਿੱਚ ਚੇਤੇ 'ਚ ਰੱਖਿਓ। ਅੱਜ ਆਪਾਂ ਕਹਿੰਦੇ ਹਾਂ ਪ੍ਰਚਾਰ ਹੋਣਾ ਵੀ ਚਾਹੀਦਾ, ਸਿੱਖ ਦਾ ਗੁਰੂ ਸ਼ਬਦ ਗੁਰੂ ਆ, ਕਰਨੇ ਨਾ ਪ੍ਰਚਾਰ ਆਪਾਂ। ਦੇਹ ਗੁਰੂ ਨਹੀਂ, ਸਰੀਰ ਗੁਰੂ ਨਹੀਂ, ਕਾਇਆ ਗੁਰੂ ਨਹੀਂ, ਕੋਈ ਦੇਹਧਾਰੀ ਗੁਰੂ ਨਹੀਂ ਗਾ। ਸਿੱਖ ਦਾ ਗੁਰੂ ਕੀ ਆ? ਸ਼ਬਦ ਗੁਰੂ। ਸਰੀਰ ਗੁਰੂ ਨਹੀਂ ਗਾ, ਤੇ ਜੇ ਸਰੀਰ ਗੁਰੂ ਨਹੀਂ ਨਾ ਤੇ ਸਰੀਰ ਚੇਲਾ ਵੀ ਨਹੀਂ ਗਾ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਉਸ ਸ਼ਬਦ ਵਿੱਚ ਜੁੜੀ ਹੋਈ ਸੁਰਤ ਆ ਜਿਹੜੀ ਉਹ ਚੇਲਾ। ਗੁਰੂ ਤੇ ਸਿੱਖ ਦਾ ਮਿਲਾਪ ਉਸ ਦਿਨ ਹੋਏਗਾ ਜਿਸ ਦਿਨ ਸ਼ਬਦ ਅਤੇ ਸੁਰਤ ਦਾ ਮਿਲਾਪ ਹੋਇਆ। ਗੁਰੂ ਅਤੇ ਸਿੱਖ ਦਾ ਮੇਲਾ ਉਸ ਦਿਨ ਆ ਜਿਸ ਦਿਨ ਸ਼ਬਦ ਅਤੇ ਸੁਰਤ ਦਾ ਮੇਲ ਆ। ਗੁਰੂ ਤੇ ਸਿੱਖ ਦਾ ਸੰਬੰਧ ਉਸ ਦਿਨ ਬਣਨਾ ਵਾ ਜਿਸ ਦਿਨ ਸ਼ਬਦ ਅਤੇ ਸੁਰਤ ਦਾ ਸੰਬੰਧ ਬਣਿਆ। ਬਿਨ ਗੁਰ ਸ਼ਬਦ ਸੁਰਤ ਕਿਉਂ ਪਾਈਐ, ਸ਼ਬਦ ਸੁਰਤ ਬਿਨ ਆਈਐ ਜਾਈਐ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਭਾਈ ਗੁਰਦਾਸ ਕਹਿੰਦੇ ਸ਼ਬਦ ਸੁਰਤ ਸਾਵਧਾਨ ਹੋਏ, ਤੇਰੀ ਸੁਰਤ ਗੁਰੂ ਦੇ ਸ਼ਬਦ ਵਿੱਚ ਚੁਭੀ ਹੋਏ, ਖੁਭੀ ਹੋਏ। ਦਸ਼ਮੇਸ਼ ਪਿਤਾ ਨੇ ਕੀ ਆਖਿਆ? ਕਲਗੀਧਰ ਪਾਤਸ਼ਾਹ ਅਜੇ ਦਿਹਾੜਾ ਮਨਾਉਂਦੇ ਹੋ, ਕਹਿੰਦੇ ਹੋ ਨਾ ਚੇਤਨ ਪਏ ਹੋ ਹਮਰੋ ਆਵਣ ਕਹਿ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਖੁਭ ਗਈ ਸੁਰਤ ਤੇਰੇ 'ਚ, ਲੀਨ ਹੋ ਗਈ ਸੁਰਤ ਤੇਰੇ 'ਚ, ਨਹੀਂ ਤੇਰੇ ਤੋਂ ਬਿਨਾਂ ਰਹਿ ਸਕਦਾ। ਸ਼ਬਦ ਸੁਰਤ ਸਾਵਧਾਨ ਹੋਏ, ਐ ਟਕਾ ਸ਼ਬਦ ਗੁਰੂ ਸੁਰਤ ਧੁਨ ਚੇਲਾ। ਇੱਕ ਬਚਨ ਸੁਣਿਓ, ਗੁਰੂ ਸਾਹਿਬਾਨ ਨੇ, ਗੁਰੂ ਨਾਨਕ ਦੇਵ ਪਾਤਸ਼ਾਹ ਨੇ, ਹੋਰ ਸਤਿਗੁਰੂ ਸਾਹਿਬਾਨ ਨੇ ਸ਼ਬਦ ਗੁਰੂ ਤੇ ਸੁਰਤ ਦੀ ਗੱਲ ਕੀਤੀ ਨਾ। ਭਗਤ ਨਾਮਦੇਵ ਜੀ ਦਾ ਸ਼ਬਦ ਕਦੇ ਪੜ੍ਹ ਕੇ ਵੇਖਿਓ ਜੀ, ਉਹ ਸ਼ਬਦ ਸੁਰਤ ਦੀ ਗੱਲ ਕਰਦੇ। ਆਹ ਜਿਹੜੀ ਪੰਗਤੀ ਭਗਤ ਨਾਮਦੇਵ ਜੀ ਦੀ ਹੈ ਨਾ, ਸੋਨੇ ਕੀ ਸੂਈ ਰੁਪੇ ਕਾ ਧਾਗਾ, ਨਾਮੇ ਕਾ ਚਿੱਤ ਹਰ ਸਿਉ ਲਾਗਾ। ਇਹ ਬਾਹਰੀ ਰੂਪ ਵਿੱਚ ਸੂਈ ਧਾਗਿਆਂ ਦੀਆਂ ਗੱਲਾਂ ਨਹੀਂ, ਇਹ ਕੋਈ ਕੱਪੜੇ ਸੀਣ ਦੀਆਂ ਗੱਲਾਂ ਨਹੀਂ ਕਰਦੇ ਹੋ। ਸੋਨੇ ਕੀ ਸੂਈ, ਸੋਨੇ ਦੀ ਸੂਈ ਦਾ ਅਰਥ ਹੈ ਸ਼ਬਦ ਦੀ ਸੂਈ, ਪਵਿੱਤਰ ਸੂਈ। ਦੁਨੀਆਂ ਦੀਆਂ ਜਿੰਨੀਆਂ ਧਾਤਾਂ ਨਾ ਜੀ, ਵਿਦਵਾਨਾਂ ਨੇ ਕਦੇ ਪੜ੍ਹ ਕੇ ਵੇਖਿਓ, ਵਿਦਵਾਨਾਂ ਨੇ ਇਹ ਗੱਲ ਸੰਸਾਰ 'ਚ ਮੰਨ ਲਈ ਆ ਭਾਵੇਂ ਕੀਮਤੀ ਤੋਂ ਕੀਮਤੀ ਧਾਤਾਂ ਹੀਰੇ ਜਵਾਹਰਾਤ ਵੀ ਹੈਗੇ ਆ, ਪਰ ਸਭ ਤੋਂ ਨਿਰਮਲ ਧਾਤ ਸੋਨੇ ਨੂੰ ਮੰਨਿਆ ਗਿਆ। ਸੋਨੇ ਕੀ ਸੂਈ, ਸ਼ਬਦ ਦੀ ਸੂਈ ਹੈ ਮੇਰੇ ਕੋਲ, ਰੁਪੇ ਕਾ ਧਾਗਾ। ਹੁਣ ਸੋਨੇ ਦੀ ਸੂਈ ਤੇ ਕੋਈ ਬਣਾ ਲੇਗਾ, ਚਾਂਦੀ ਦਾ ਧਾਗਾ ਰੁਪਾ ਚਾਂਦੀ ਨੂੰ ਕਹਿੰਦੇ ਆ। ਸੋਨੇ ਕੀ ਸੂਈ ਰੁਪੇ ਕਾ ਧਾਗਾ, ਕਹਿੰਦੇ ਮੇਰੇ ਕੋਲ ਆ ਸ਼ਬਦ ਦੀ ਸੂਈ, ਉਹਦੇ ਵਿੱਚ ਮੈਂ ਪਾਇਆ ਆਪਣੀ ਸੁਰਤ ਦਾ ਧਾਗਾ। ਦੋਵਾਂ ਨੇ ਕੀ ਕੰਮ ਕੀਤਾ ਮਿਲ ਕੇ, ਹੁਣ ਸ਼ਬਦ ਦੀ ਸੂਈ 'ਚ ਸੁਰਤ ਦਾ ਧਾਗਾ ਪੈ ਗਿਆ ਮੇਰਾ। ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਪੁੱਛਿਓ ਵੀ ਸੂਈ ਧਾਗਾ ਕੀ ਕੰਮ ਕਰਦੇ ਆ, ਇਹ ਵੀ ਬਾਣੀ 'ਚ ਬਚਨ ਆਏ। ਹੋਏ ਪੁਰਾਣਾ ਕੱਪੜ ਪਾਟਾ ਸੂਈ ਧਾਗਾ ਗੰਢੈ, ਮਾਹ ਪੱਖ ਕਿਹੋ ਚੱਲੇ ਨਾ ਹੀ ਘੜੀ ਮੋਹਤ ਕਿਸ ਹੰਢੈ। ਪਾਟਿਆਂ ਨੂੰ ਸੀਣਾ ਨਾ ਉਹਨੇ, ਟੁੱਟਿਆਂ ਨੂੰ ਜੋੜਨਾ ਨਾ ਉਹਨੇ, ਵਿਛੜਿਆਂ ਨੂੰ ਗੰਢਣਾ ਨਾ ਉਹਨੇ ਸੂਈ ਧਾਗੇ ਨੇ। ਭਗਤ ਨਾਮਦੇਵ ਕਹਿੰਦੇ ਮੇਰੇ ਕੋਲ ਆ ਸ਼ਬਦ ਦੀ ਸੂਈ, ਉਹਦੇ 'ਚ ਮੈਂ ਪਾਇਆ ਸੁਰਤ ਦਾ ਧਾਗਾ। ਜਨਮਾਂ ਜਨਮਾਂਤਰਾਂ ਦਾ ਟੁੱਟਾ ਹੋਇਆ ਚਿੱਤ ਰੱਬ ਨਾਲ ਗੰਢ ਦਿੱਤਾ ਉਹਨਾਂ ਨੇ, ਰੱਬ ਨਾਲ ਗੰਢ ਤਾ। ਸੋਨੇ ਕੀ ਸੂਈ ਰੁਪੇ ਕਾ ਧਾਗਾ, ਨਾਮੇ ਕਾ ਚਿੱਤ ਹਰ ਸਿਉਂ ਲਾਗਾ। ਨਾਮਦੇਵ ਦਾ ਚਿੱਤ, ਨਾਮਦੇਵ ਦਾ ਹਿਰਦਾ ਹੁਣ ਉਸ ਨਿਰੰਕਾਰ ਪਰਮਾਤਮਾ ਵਾਹਿਗੁਰੂ ਨਾਲ ਲਾਗਾ, ਲੱਗ ਗਿਆ, ਗੰਢਿਆ ਗਿਆ, ਜੋੜ ਦਿੱਤਾ ਇਹਨਾਂ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਬਹੁਤ ਸ਼ਬਦ ਤੁਹਾਨੂੰ ਮਿਲਣਗੇ ਜਿਹੜੇ ਬਾਹਰੀ ਰੂਪ ਵਿੱਚ, ਜਿਵੇਂ ਸੋਨੇ ਕੀ ਸੂਈ ਰੁਪੇ ਕਾ ਧਾਗਾ ਕਹਿੰਦੇ ਹਨ, ਇੱਦਾਂ ਦੇ ਬਹੁਤ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਆਉਂਦੇ ਆ। ਜਿਹੜੇ ਕਿਸੇ ਹੋਰ ਅੰਤਰੀਵ ਗੱਲ ਦਾ ਪ੍ਰਤੀਕ ਆ। ਇੱਕ ਦਲੀਲ ਦਿਆਂ ਹੋਰ, ਅਥਾਹ ਬਾਣੀ ਆ, ਭਗਤ ਕਬੀਰ ਸਾਹਿਬ ਕਹਿੰਦੇ ਹੋ, ਕਹੋ ਕਬੀਰ ਪ੍ਰਗਟ ਪਈ ਖੇਡ, ਅਸਚਰਜ ਖੇਡ ਦੁਨੀਆਂ 'ਚ ਵਰਤ ਰਹੀ। ਅਸਚਰਜ ਹੈਰਾਨ ਕਰਨ ਵਾਲੀ ਕਿਹੜੀ? ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੂੰਘੈ ਨਿੱਤ ਭੇਡ। ਉਲਟ ਹੋ ਗਿਆ ਕੰਮ ਇਹਦਾ, ਜਿਹੜਾ ਲੇਲਾ ਆ ਉਹ ਭੇਡ ਨੂੰ ਚੁੰਘਦਾ, ਦੁੱਧ ਪੀਂਦਾ ਉਹਦਾ ਮਾਂ ਵਾ ਉਹਦੀ। ਕਹਿੰਦੇ ਉਲਟ ਕੰਮ, ਲੇਲੇ ਕੋ ਚੂੰਘੈ ਨਿੱਤ ਭੇਡ। ਕੀ ਅਰਥ ਹੈ ਇਹਦਾ? ਭੇਡ ਪ੍ਰਤੀਕ ਆ ਬੁੱਧੀ ਦੀ, ਅਕਲ ਦੀ। ਲੇਲਾ ਪ੍ਰਤੀਕ ਆ ਮਨ ਦਾ, ਮਨ ਲੇਲਾ, ਅਕਲ ਭੇਡ। ਲੇਲੇ ਕੋ ਚੁੰਘੈ ਨਿੱਤ ਭੇਡ, ਚਾਹੀਦਾ ਇਹ ਸੀਗਾ ਵੀ ਅਕਲ ਦੇ ਪਿੱਛੇ ਪਿੱਛੇ ਮਨ ਦਾ ਲੇਲਾ ਤੁਰਦਾ, ਅਕਲ ਦੇ ਮਗਰ ਮਗਰ ਮਨ ਤੁਰਦਾ। ਕਬੀਰ ਸਾਹਿਬ ਕਹਿੰਦੇ ਹੈਰਾਨੀ ਵਾਲੀ ਗੱਲ ਆ, ਮਨ ਦੇ ਪਿੱਛੇ ਪਿੱਛੇ ਸਾਡੀ ਅਕਲ ਤੁਰੀ ਫਿਰਦੀ, ਬੁੱਧੀ ਮਨ ਦੇ ਮਗਰ ਮਗਰ ਤੁਰੀ ਫਿਰਦੀ, ਤੇ ਮਨ ਕੀ ਕਰਦਾ? ਮਨ ਜਾਣੈ ਸਭ ਬਾਤ। ਫਿਰ ਬਾਣੀ 'ਚ ਹੀ ਬਚਨ, ਹਰ ਗੱਲ ਦਾ ਜਵਾਬ ਬਾਣੀ 'ਚ। ਕਹਿੰਦੇ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ ਕਾਹੇ ਕੀ ਕੁਸਲਾਤ। ਕੁਸਲਾਤ ਦਾ ਅਰਥ ਅਕਲ। ਮਨ ਜਾਣੇ ਸਭ ਬਾਤ, ਜਾਣਤ ਹੀ ਔਗਣ ਕਰੈ। ਤੇ ਭਗਤ ਕਬੀਰ ਸਾਹਿਬ ਕਹਿੰਦੇ ਕਾਹਦੀ ਤੇਰੀ ਅਕਲ ਆ? ਹੱਥ 'ਚ ਦੀਵਾ ਫੜਿਆ, ਅਕਲ ਦਾ ਦੀਵਾ ਖੂਹ 'ਚ ਡਿੱਗੀ ਜਾਣਾ, ਮਨ ਸੁੱਟਦਾ। ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੈ। ਸਾਡੀ ਉਮਰ ਭਾਵੇਂ ਅੱਜ 20 ਸਾਲ ਦੀ ਆ, 30 ਸਾਲ ਦੀ, 50 ਸਾਲ ਦੀ, 60 ਦੀ ਹੋ ਗਈ, 17 ਦਾ ਹੋ ਗਿਆ, 70 ਸਾਲ ਮਨ ਤੇਰੇ ਆਖੇ ਨਹੀਂ ਲੱਗਾ, ਤੂੰ ਮਨ ਦੇ ਆਖੇ ਲੱਗੀ ਜਾਣਾ। 60 ਸਾਲ ਹੋ ਗਏ, 40 ਸਾਲ ਹੋ ਗਏ, ਮਨ ਆਖੇ ਨਹੀਂ ਲੱਗਾ, ਆਪਾਂ ਅੱਜ ਤੱਕ ਮਨ ਦੇ ਆਖੇ ਲੱਗੀ, ਮਨ ਦੇ ਆਖੇ, ਤੂੰ ਜੋ ਕਹੇ ਉਹ ਕਰਾਂਗਾ ਜੀ। ਤੇਰੇ ਆਖੇ ਨਹੀਂ ਲੱਗਦਾ, ਤੂੰ ਗੁਰੂ ਦੇ ਆਖੇ ਲੱਗ। ਕਬੀਰ ਸਾਹਿਬ ਦੱਸ ਰਹੇ ਕਹਿੰਦੇ ਸਾਡੀ ਹਾਲਤ ਇਹ ਬਣ ਗਈ ਆ। ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਘੈ ਨਿੱਤ ਭੇਡ। ਅੰਮ੍ਰਿਤ ਵੇਲਾ ਹੋਇਆ, ਤੈਨੂੰ ਪਤਾ ਲੱਗ ਗਿਆ 4 ਵੱਜ ਗਏ ਆ, 5 ਵੱਜ ਗਏ, ਉੱਠਣਾ, ਨਿਤਨੇਮ ਕਰਨਾ, ਬਾਣੀ ਪੜ੍ਹਨੀ, ਸਿਮਰਨ ਕਰਨਾ, ਸਤਸੰਗ 'ਚ ਜਾਣਾ। ਕੀ ਹੋ ਗਿਆ? ਹੋਰ ਅੱਧਾ ਘੰਟਾ ਠਹਿਰ ਕੇ ਚੱਲ ਜਾਂਦੇ ਹਾਂ, ਫਿਰ ਲੈ ਲਿਆ ਕੰਬਲ ਉੱਤੇ, ਫਿਰ ਲੈ ਲਈ ਰਜਾਈ। ਮਨ ਕੀ ਕਹਿੰਦਾ? ਸੌਂ ਜਾ। ਮਨ ਕਹਿੰਦਾ ਸੌਂ ਜਾ, ਕੱਲ ਨੂੰ ਚੱਲ ਜਾਂਗੇ। ਆਖੋ ਸਤਨਾਮ ਸ਼੍ਰੀ। ਲੱਗਦਾ ਨਾ ਤੂੰ ਆਖੇ ਮਨ ਦੇ, ਜਦੋਂ ਜਾਗ ਆ ਗਈ। ਉਹ ਸੱਜਣਾ, ਤੂੰ 4 ਵਜੇ ਉੱਠਣਾ ਸੀ, 4 ਵਜੇ ਅੰਮ੍ਰਿਤ ਵੇਲੇ। ਜੇ ਤੈਨੂੰ 3:30 ਵਜੇ ਜਾਗ ਆ ਗਈ ਨਾ, हाथ जोड़ के आख, गुरु नानक तेरा शुक्र, तेरा शुक्र, तेरा शुक्र गुरु नानक, मेरे शहनशाह तू मैनू अद्धा घंटा पहला जगाता। अज सतगुर कहना तू अद्धा घंटा पहला उठ खलो, तेरी नींद पूरी है, उठ आप प्यार करिए, उठ मेरे कोल, मेरी गोद च बह, आ रब दे गीत गाइए, बह जा मेरे कोल, शुक्र कर उहदा कि दाता तू मैनू अज अद्धा घंटा पहला जगाता वा, शुकराना करिया करो सतगुर दा। मन दे आखे ना लगी, वह कहना सौ जा, काहे की कुसलात हाथ दीप कुएं पर है, कहो कबीर प्रगट पई खेड, लेले को चूंगे नित भेड़, लेले भेड़ा सूई धागियां दियां गल्लां नहीं है, रब नाल जुड़न दियां गल्लां। एक ठेठ पंजाबी दी दलील देवां सारे नूं समझ आ जाए, बाणी च इदां दे बहुत शब्द आए। अज तुसीं कहिंदे हो किसे दा लून खा के हराम नहीं करना, कहिंदे ना आपां नमक खा के हराम नहीं करना, किसी के घर गए ही नमक खवावे ही ना, लून खा के नमक खा के हराम नहीं करना, गुलाब जामना खा के हराम कर दिए, मठियाई खा के हराम कर दिए, नमक ही नहीं करना, ये नहीं की गल, मिठी चीज कोई खवाए तो वह बुरा सोची जाओ, नमक खा के किसी का लून खा के हराम नहीं करना, बुरा नहीं सोचना, वह की मतलब यदा प्रतीक है किसी गल का, ये बड़ी प्रसिद्ध कहावत है गुरु ग्रंथ साहब च भी है, कहो नानक हम लून हरामी बख्श लिहो प्रभ अंतरजामी, लून हरामी गुणागार बेगाना अल्पमत, मतलब की यदा लून खा के हराम नहीं करना, बुरा नहीं सोचना, किसी का धोखा नहीं करना, जिन्नियां खाण वालियां चीजां ना साडे रसोई च अपनी किचन च जिन्नियां खाण वालियां चीजां पईयां, कोई खंड पई आ, जो भी चीजां पईयां किचन च, गुड़ पिया, जो भी खाण वालियां चीजां मसाले पए आ, तकरीबन तकरीबन लून सब तो सस्ता है, नमक सब तो सस्ता, साडी रसोई च जिन्नियां खाण वालियां चीजां उहदे च नमक है ना जिहड़ा, लून है जिहड़ा, वह सब तो सस्ता है, नमक खा के आराम नहीं करना, मतलब किसे दी थोड़ी तो थोड़ी चीज खा के भी, एक सेंट दी भी चीज तू खा ली है ओदा बुरा नहीं सोच, इहदा मतलब ये सस्ती तो सस्ती चीज, थोड़ी तो थोड़ी भी किसे दी चीज खा के बुरा नहीं सोचना, धोखा नहीं करना उहदे नाल, ते जिहड़ा सिख है ना, मत समझो कि शायद जे किसे ने कुछ सानू खवाया तो वह बुरा नहीं सोचना, सिख जिंदगी विच किसे दा बुरा भी नहीं सोचता, किसे दा भी। एक गल आखा, किसे दा बुरा कह के भी सिख है जिहड़ा वह नहीं बुरा कर सकता है, सिख दा जीवन इहो जिहा देता गुरु ने, किसे दा बुरा सोच के चितव के उन्हूं कह के भी वह बुरा नहीं कर सकता, होवे सिख, जे कि सहज सुभाए सिख दे मूहों निकल गया, आ गल ध्यान ना सुनियो, किसे सिख दे मूहों सहज सुभाए निकल गया, तेरा कख ना रवे, तेरा बेड़ा गर्क हो जे, सहज सुभाए उन्हें कहता, घर आ गया, शामा पईयां, रह रास साहब का टाइम हो गया, घर आण के कीता रह रास साहब का पाठ, रह रास का पाठ करके कीती अरदास, जदों कीती अरदास, अरदास दे लास्ट च जाके अखीर च आ गया, नानक नाम चढ़दी कला तेरे भाणे, सरबत दा भला, सरबत दा भला मांग लिया ना, जिसनों एक घंटा पहला कह के हटिया सी तेरा कख ना रहे, सरबत विच ते भी आ गया, आखो सतनाम श्री, ओ गुरु दिया सिखा ये तेरा जीवन आ, गुरु ने तेनू आ जीवन दिता, तू किसे दा बुरा चितव के भी बुरा नहीं कर सकता, सतगुर ने तेरे जीवन का विधान बनाता है, पर उस ओही सिख होया ना फिर जिहड़ा शाम नूं रह रास्ता पाठ करके अरदास करे, रात नूं सौण वेले तेरे मुंहों कोई बचन निकल गया किसे नूं बुरा, अमृत वेले उठ के जे नितनेम करें, पहला तो सिख दे मुंह निकलदा ही नहीं बुरा, संसारी है दुनियावी है, किते किसे नूं कुछ कहता, ओ सजना जे सिख है ते सवेरे अमृत वेले सिमरन भगती करके नितनेम करके अरदास करेंगा ना, ते जदों अरदास करेंगा, जदों कहेंगा अरदास च तेरे भाणे सरबत दा भला, ते सरबत च ते ओ वी आउंदा, सरबत च आउंदा ना जी, जिसनों कहा तू, पर किन्ना दी बात है, ये किन्ना दा जीवन है, किन्ना नू सिख्या दित्ती गई है, ਕਿੰਨਾ ਨੇ ਆਪਣੇ ਜੀਵਨ 'ਚ ਕਮਾਈ ਕੀਤੀ ਆ। ਭਾਈ ਗੁਰਦਾਸ ਕਹਿੰਦੇ ਜਿਹੜੇ ਸ਼ਬਦ ਸੁਰਤ ਸਾਵਧਾਨ ਹੋਏ, ਸਾਵਧਾਨ। ਕਿੰਨੇ ਸਾਵਧਾਨ ਹੋ, ਕਿੰਨੇ ਸੁਚੇਤ ਜੇ। ਘਰੋਂ ਤੁਰਨਾ, ਅੰਦਰ ਘਰ 'ਚ ਕੋਈ ਸੇਫ ਹੋਵੇ, ਅਲਮਾਰੀ ਹੋਵੇ, ਉਹਨੂੰ ਵੀ ਤਾਲਾ ਲੱਗਾ। ਫਿਰ ਦਰਵਾਜ਼ਾ ਆਇਆ ਬਾਹਰਲਾ, ਉਹਨੂੰ ਤਾਲਾ ਲੱਗਾ। ਕਿਹਦੇ ਤੋਂ ਡਰ ਕੇ ਲਾਇਆ ਜੇ? ਬੰਦਿਆਂ ਤੋਂ ਡਰ ਕੇ ਲਾਉਂਦੇ ਹੋ ਨਾ? ਕਦੇ ਜਾਨਵਰ ਤੋਂ ਡਰ ਕੇ ਤਾਲੇ ਲਾਏ? ਕਦੀ ਪਸ਼ੂਆਂ ਤੋਂ ਡਰ ਕੇ ਕਦੀ ਤਾਲੇ ਲਾਏ? ਪੰਛੀਆਂ ਤੋਂ ਡਰ ਕੇ ਕਦੀ ਤਾਲੇ ਲਾਏ? ਘਰ ਨੂੰ ਇਸ ਕਰਕੇ ਤਾਲਾ ਲਾਇਆ ਵੀ ਕੋਈ ਸ਼ੇਰ ਚੀਤਾ ਨਾ ਸਾਡੇ ਘਰ 'ਚ ਵੜ ਜੇ ਆ ਕੇ? ਇਸ ਕਰਕੇ ਤਾਲਾ ਲਾਇਆ, 84 ਲੱਖ ਜੂਨਾਂ ਦਾ ਸਰਦਾਰ ਨਾ ਆ ਜੇ ਕੋਈ ਇੱਥੇ। ਬੰਦਿਆ, ਤੇਰੀ ਜ਼ਿੰਦਗੀ, ਇਹ ਤੇਰੀ ਜ਼ਿੰਦਗੀ ਆ, ਇਹ ਹੀ ਤੇਰਾ ਜੀਵਨ। ਸਭ ਤੋਂ ਜ਼ਿਆਦਾ ਖਤਰਨਾਕ ਕੌਣ ਹੋਇਆ? ਘਰ ਨੂੰ ਤਾਲਾ ਇਸ ਕਰਕੇ ਲਾਇਆ ਕੋਈ ਸ਼ੇਰ ਚੀਤਾ ਸੱਪ ਨਾ ਆ ਜੇ ਸਾਡੇ ਘਰ, ਇਸ ਕਰਕੇ ਤਾਲਾ ਲਾ ਕੇ ਆਏ? ਪਹਿਲਾਂ ਤਾਲਾ ਲਾਉਣਾ, ਚਾਬੀ ਮਰੋੜਨੀ, ਫਿਰ ਖਿੱਚ ਕੇ ਵੇਖਣਾ ਅੱਗੇ ਪਿੱਛੇ, ਵੱਜ ਗਿਆ ਚੰਗੀ ਤਰ੍ਹਾਂ ਤਾਲਾ? ਕਿਹਦੇ ਤੋਂ ਡਰ ਕੇ ਲਾਇਆ? ਆਖੋ ਸਤਨਾਮ ਸ਼੍ਰੀ। ਉਹ ਗੁਰੂ ਦਿਆ ਸਿੱਖਾ, ਤੂੰ ਤੇ ਸਰਬੱਤ ਦਾ ਭਲਾ ਮੰਗਣ ਵਾਲਾ, ਸਰਬੱਤ ਦਾ ਭਲਾ ਕਰਨ ਵਾਲਾ। ਤੂੰ, ਤੇਰੀ ਜ਼ਿੰਦਗੀ ਉਹ ਨਹੀਂ ਗੀ ਜਿਹੜੀ ਸੰਸਾਰੀਆਂ ਦੀ ਜ਼ਿੰਦਗੀ ਆ, ਤੇਰੀ ਨਿਰੰਕਾਰ ਵਾਲੀ ਜ਼ਿੰਦਗੀ ਆ। ਤੇਰਾ ਜੀਵਨ ਗੁਰੂ ਨਾਨਕ ਵਾਲਾ ਜੀਵਨ ਆ, ਤੇਰਾ ਜੀਵਨ ਦਸ਼ਮੇਸ਼ ਪਿਤਾ ਵਾਲਾ ਜੀਵਨ ਆ। ਆ ਹੁਣੇ ਗੱਲ ਸਟੇਜ ਤੋਂ ਆਈ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਤੇਰਾ ਜੀਵਨ ਬਾਬਾ ਅਜੀਤ ਸਿੰਘ ਵਾਲਾ ਜੀਵਨ ਆ, ਤੇਰਾ ਜੀਵਨ ਬਾਬਾ ਜੁਝਾਰ ਸਿੰਘ ਵਾਲਾ ਜੀਵਨ ਆ। ਸੱਚ ਜਾਣਿਓ, ਇਹ ਆਤ ਕਥਨੀ ਨਹੀਂ ਜੇ, ਗੁਰੂ ਦੀ ਹਜ਼ੂਰੀ 'ਚ ਗੱਲ ਕਹਿ ਰਿਹਾ। ਤੇਰਾ ਜੀਵਨ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਵਾਲਾ ਜੀਵਨ ਆ ਤੇਰਾ। ਸਿੱਖ ਹੀ ਨੇ ਉਹ। ਬਾਬਾ ਦੀਪ ਸਿੰਘ ਜੀ ਕੀ ਨੇ? ਗੁਰਸਿੱਖ। ਭਾਈ ਮਨੀ ਸਿੰਘ ਜੀ ਕੀ ਨੇ? ਸਤਿਗੁਰ ਤਾਂ ਨਹੀਂ ਨਾ, ਗੁਰਸਿੱਖ ਹੀ ਹੈ ਨਾ। ਸਰਦਾਰ ਜੱਸਾ ਸਿੰਘ ਆਲੂ ਵਾਲੀਆ ਕੀ ਆ? ਗੁਰਸਿੱਖ। ਭਾਈ ਮਤੀਦਾਸ ਕੀ ਆ? ਗੁਰਸਿੱਖ। ਭਾਈ ਸੁੱਖਾ ਸਿੰਘ, ਮਹਤਾਬ ਸਿੰਘ, ਭਾਈ ਸ਼ਬੇਗ ਸਿੰਘ, ਸ਼ਾਹਬਾਜ ਸਿੰਘ ਕੌਣ ਨੇ? ਭਾਈ ਤਾਰੂ ਸਿੰਘ ਕੌਣ ਆ? ਗੁਰਸਿੱਖ। ਡਰਦੇ ਹੋਣਗੇ ਲੋਕ ਉਹਨਾਂ ਤੋਂ, ਇਹ ਚੋਰੀ ਨਾ ਕਰ ਲਏ ਸਾਡੀ। ਉਹਨਾਂ ਦਾ ਜੀਵਨ ਸ਼ਬਦ ਸੁਰਤ ਸਾਵਧਾਨ ਹੋਏ। ਇੰਨੀ ਗੁਰ ਸ਼ਬਦ ਦੀ, ਨਾਮ ਸਿਮਰਨ ਦੀ ਕਮਾਈ ਕਰ ਲਈ ਸੱਜਣੋ ਉਹਨਾਂ ਨੇ। ਕਹਿੰਦੇ ਬਿਨ ਗੁਰ ਸ਼ਬਦ ਨਾ ਸੁਣਈ ਬੋਲਾ। ਉਹ ਕਹਿੰਦਾ ਮੈਂ ਦੁਨੀਆਂ ਦੇ ਹੋਰ ਗੱਲਾਂ ਸੁਣਨ ਵੱਲੋਂ ਬੋਲਾ ਹੋ ਗਿਆ। ਕਿੱਡੀ ਕਮਾਲ ਦੀ ਗੱਲ ਆਖੀ। ਕਹਿੰਦੇ ਸਤਿਗੁਰ ਦਰਸ਼ਨ ਦੇਖਣਾ, ਉਹਨਾਂ ਨੇ ਮੇਰੇ ਸਤਿਗੁਰ ਦਾ ਦਰਸ਼ਨ ਕੀਤਾ ਵਾ, ਸਤਿਗੁਰ ਦਰਸ਼ਨ ਦੇਖਣਾ। ਤੇ ਜਿਸ ਦਿਨ ਦਾ ਉਹਨਾਂ ਨੇ ਸਤਿਗੁਰ ਦਾ ਦਰਸ਼ਨ ਕਰ ਲਿਆ, ਜੇ ਹੋਵੋ ਗੁਰੂ ਦੇ ਸਿੱਖ ਤੇ ਗੁਰੂ ਗ੍ਰੰਥ ਸਾਹਿਬ ਦਾ ਅੱਜ ਕਰ ਲਿਆ ਦਰਸ਼ਨ, ਹੋਵੇ ਸਿੱਖ ਤੇ ਪਤਾ ਕੀ ਆਖੇ ਭਾਈ ਗੁਰਦਾਸ? ਕਹਿੰਦੇ ਸਤਿਗੁਰਾਂ, ਅੱਜ ਇਹ ਸਿਰ ਤੁਹਾਡੇ ਅੱਗੇ ਝੁੱਕ ਗਿਆ, ਅੱਜ ਇਹ ਮਸਤਕ ਤੁਹਾਡੇ ਅੱਗੇ ਝੁੱਕ ਗਿਆ, ਅੱਜ ਇਹ ਕਾਇਆ ਤੁਹਾਡੇ ਅੱਗੇ ਝੁੱਕ ਗਈ ਆ, ਅੱਜ ਇਹ ਮੱਥਾ, ਅੱਜ ਇਹ ਸਿਰ ਗੁਰੂ ਗ੍ਰੰਥ ਸਾਹਿਬ ਦਾਤਾ ਤੁਹਾਡੇ ਅੱਗੇ ਟੇਕ ਦਿੱਤਾ ਵਾ, ਅੱਜ ਤੋਂ ਬਾਅਦ ਇਹ ਸਿਰ ਲੱਥ ਤੇ ਜਾਏਗਾ, ਇਹ ਸਿਰ ਕੱਟਿਆ ਤੇ ਜਾਏਗਾ, ਇਹਦੇ ਟੁਕੜੇ ਤੇ ਹੋ ਜਾਣਗੇ, ਪਰ ਗੁਰੂ ਗ੍ਰੰਥ ਸਾਹਿਬ ਦਾਤਾ ਤੇਰੇ ਤੋਂ ਬਿਨਾਂ ਸਤਿਗੁਰ ਜਾਣ ਕੇ ਕਿਸੇ ਅੱਗੇ ਝੁਕੇਗਾ ਨਹੀਂ, ਨੀਵਾਂ ਨਹੀਂ ਹੋਏਗਾ, ਕਿਉਂਕਿ ਮੈਂ ਸਿਰ ਤੈਨੂੰ ਦੇਤਾ ਹੈ। ਸਤਿਗੁਰ ਦਰਸ਼ਨ ਦੇਖਣਾ, ਦੇਖਿਆ ਨਾ ਦਰਸ਼ਨ? ਰੋਜ਼ ਆਉਂਦੇ ਗੁਰੂ ਦਾ ਦਰਸ਼ਨ ਦੇਖਦੇ ਹਾਂ, ਸਤਿਗੁਰ ਦਰਸ਼ਨ ਦੇਖਣਾ। ਤੇ ਸਤਿਗੁਰ ਦਰਸ਼ਨ ਦੇਖ ਕੇ ਜੀਵਨ ਕੀ ਬਣ ਗਿਆ? ਅਗਲੀ ਗੱਲ ਭਾਈ ਗੁਰਦਾਸ ਕਹਿੰਦੇ, ਕਹਿੰਦੇ ਸਤਿਗੁਰ ਦਰਸ਼ਨ ਦੇਖਣਾ ਕੀ ਜੀਵਨ ਬਣ ਗਿਆ ਜੀ? ਸਾਧ ਸੰਗਤ ਵਿਣ ਅੰਨਾ ਖੋਲਾ। ਪਾਤਸ਼ਾਹ, ਸਾਧ ਸੰਗਤ ਵਿੱਚ ਆ ਕੇ ਤੇਰਾ ਦਰਸ਼ਨ ਕਰ ਲਿਆ, ਹੁਣ ਸਤਿਗੁਰ ਸਮਝ ਕੇ ਕਿਸੇ ਦਾ ਦਰਸ਼ਨ ਨਹੀਂ ਕਰਾਂਗਾ, ਕਿਉਂਕਿ ਸਤਿਗੁਰ ਤੇਰੇ ਦਰਸ਼ਨ ਕਰਕੇ ਹੁਣ ਮੈਂ ਦੁਨੀਆਂ ਦੀ ਮੋਹ ਮਾਇਆ ਤੇ ਝੂਠੇ ਫਰੇਬੀਆਂ ਤੇ ਦੇਹਧਾਰੀਆਂ ਵਾਲੇ ਪਾਸਿਓਂ ਮੈਂ ਅੰਨਾ ਹੋ ਗਿਆ। ਮੈਂ ਕਰਦਾ ਹੀ ਨਹੀਂ ਕਿਸੇ ਦਾ ਦਰਸ਼ਨ, ਕਿਉਂਕਿ ਮੈਨੂੰ ਤੂੰ ਹੀ ਦਿਸਦਾ, ਮੈਂ ਤੇ ਤੇਰੇ ਦਰ ਤੇ ਆਣ ਕੇ ਚੁੱਕਣਾ। ਇੱਕ ਗੱਲ ਸੁਣਿਓ, ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਜਿਨ੍ਹਾਂ ਬਾਰੇ ਅਸੀਂ ਬਹੁਤ ਘੱਟ ਜਾਣਦੇ ਹਾਂ, ਜਦੋਂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉੱਚ ਦੇ ਪੀਰ ਬਣਾ ਕੇ ਕੱਢਿਆ, ਭਾਈ ਗਨੀ ਖਾਂ ਤੇ ਨਬੀ ਖਾਂ ਨੇ, ਇਹ ਭਰਾ ਸਨ ਦੋਵੇਂ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਾਸ ਘੋੜੇ ਵੇਚਣ ਵਾਸਤੇ, ਤੇ ਉਦਾਂ ਵੀ ਕਦੇ ਕਦੇ ਮਹਾਰਾਜ ਨੂੰ ਇਹ ਘੋੜਾ ਭੇਟਾ ਕਰਨ ਜਾਂਦੇ ਸਨ, ਇਹ ਅਰਬ ਵਾਲੇ ਪਾਸਿਓਂ ਘੋੜੇ ਲਿਆ ਕੇ, ਕਾਬਲੀ ਘੋੜੇ, ਹੋਰ ਕੀਮਤੀ ਘੋੜੇ ਇੱਧਰੋਂ ਲਿਜਾ, ਘੋੜਿਆਂ ਦੇ ਵਪਾਰੀ ਸੀ, ਤਾਂ ਇਹ ਗੁਰੂ ਸਾਹਿਬ ਨਾਲ ਵਾਕਫੀਅਤ ਤੇ ਸ਼ਰਧਾਲੂ ਸੀ ਮਹਾਰਾਜ ਦੇ। ਗਨੀ ਖਾਂ ਨਬੀ ਖਾਂ ਦੀ ਬਾਤ ਕਿਤੇ ਫਿਰ ਸਹੀ। ਅੱਜ ਜਿਹੜੀ ਬੇਨਤੀ ਮੈਂ ਕਰਨੀ ਆ, ਭਾਈ ਗਨੀ ਖਾਂ ਨਬੀ ਖਾਂ ਨੇ ਕਲਗੀਧਰ ਪਾਤਸ਼ਾਹ ਨੂੰ ਉੱਚ ਦੇ ਪੀਰ ਬਣਾਇਆ, ਮਹਾਰਾਜ ਸੱਚੇ ਪਾਤਸ਼ਾਹ ਦਾ ਪਲੰਘ ਚੁੱਕਿਆ ਮੋਢਿਆਂ ਤੇ, ਦੋ ਪਾਵਿਆਂ ਨੂੰ ਮੋਢਾ ਦਿੱਤਾ ਭਾਈ ਸਾਹਿਬ, ਭਾਈ ਗਨੀ ਖਾਂ ਨੇ, ਭਾਈ ਨਬੀ ਖਾਂ ਨੇ, ਦੋਵਾਂ ਭਰਾਵਾਂ ਨੇ ਦੋਵਾਂ ਨੂੰ ਮੋਢਾ ਦਿੱਤਾ ਭਾਈ ਸਾਹਿਬ, ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨੇ, ਇਹ ਪੰਜਾਂ ਪਿਆਰਿਆਂ 'ਚ। ਸ੍ਰੀ ਗੁਰੂ ਦਸ਼ਮੇਸ਼ ਪਿਤਾ ਕਲਗੀਧਰ ਦਾਤਾ ਜੀ ਦੇ ਸੀਸ ਤੇ ਚੌਰ ਕਰ ਰਿਹਾ ਭਾਈ ਸਾਹਿਬ, ਭਾਈ ਮਾਨ ਸਿੰਘ, ਇਹ ਤਿੰਨੇ ਸਿੱਖ ਚਮਕੌਰ ਦੀ ਗੜੀ 'ਚੋਂ ਨਿਕਲੇ ਸਨ ਮਹਾਰਾਜ ਦੇ ਨਾਲ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ। ਚਾਰ ਜਣਿਆਂ ਨੇ ਮਹਾਰਾਜ ਦਾ ਪਲੰਘ ਚੁੱਕਿਆ, ਗਨੀ ਖਾਂ, ਨਬੀ ਖਾਂ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਚੌਰ ਕਰਦਾ ਮਾਛੀਵਾੜੇ ਨੂੰ ਪੈ ਗਿਆ ਘੇਰਾ ਮੁਗਲ ਫੌਜਾਂ ਦਾ। ਦਲੇਲ ਖਾਂ ਉਸ ਫੌਜ ਦਾ ਫੌਜਦਾਰ ਆ, ਗਨੀ ਖਾਂ ਨਬੀ ਖਾਂ ਆ ਰਹੇ ਆ। ਹੱਜ ਦੇ ਦਿਨ ਸਨ, ਉਹਨਾਂ ਦਿਨਾਂ 'ਚ ਹਾਜੀ ਮੱਕਿਓਂ ਹੱਜ ਕਰਕੇ ਜਾਂਦੇ ਸਨ। ਹੁਣ ਕੀ ਹੋਇਆ, ਦਲੇਰ ਖਾਂ ਆਪਣੇ ਸਿਪਾਹੀਆਂ ਨੂੰ ਕਹਿੰਦਾ ਇਹ ਗਨੀ ਖਾਂ ਨਬੀ ਖਾਂ ਆ ਰਹੇ, ਪਲੰਘ ਥੱਲੇ ਰਖਵਾ ਲਓ ਇਹਨਾਂ ਦਾ। ਕਾਰਨ ਕਹਿੰਦਾ ਮੈਨੂੰ ਇਸ ਗੱਲ ਦਾ ਪਤਾ ਵਾ ਕਿ ਇਹ ਜਿਹੜੇ ਦੋਵੇਂ ਭਰਾ ਵਾ ਇਹਨਾਂ ਦਾ ਕੁਛ ਨਾ ਕੁਛ ਗੁਰੂ ਗੋਬਿੰਦ ਸਿੰਘ ਨਾਲ ਆਉਣਾ ਜਾਣਾ ਹੈਗਾ ਆ, ਕਿਤੇ ਗੁਰੂ ਗੋਬਿੰਦ ਸਿੰਘ ਨੂੰ ਲਿਬਾਸ ਪਹਿਰਾਵਾ ਬਦਲ ਕੇ ਕੱਢ ਕੇ ਨਾ ਲੈ ਜਾਣੇ। ਇਹ ਫੌਜਦਾਰ ਹੈ ਦਲੇਲ ਖਾਂ। ਗਨੀ ਖਾਂ ਨਬੀ ਖਾਂ ਰੁਕੋ, ਰੁਕ ਗਏ। ਕੌਣ ਨੇ? ਕਹਿੰਦੇ ਜੀ ਸਾਡੇ ਉੱਚ ਦੇ ਪੀਰ ਹੈ, ਉੱਚ ਦਾ ਪੀਰ ਹੈ, ਪੂਜਨੀਕ ਨੇ ਸਾਡੇ। ਦਸ਼ਮੇਸ਼ ਪਿਤਾ ਬੈਠੇ ਹੁਣ ਪਲੰਘ ਤੇ, ਕਿਵੇਂ ਪਤਾ ਲੱਗੇ ਵੀ ਗੁਰੂ ਗੋਬਿੰਦ ਸਿੰਘ ਨਹੀਂ ਉੱਚ ਦਾ ਪੀਰ ਹੈ? ਨਾ ਦਲੇਰ ਖਾਂ ਨੂੰ ਪਤਾ ਜਿਹੜਾ ਮੁਖੀ ਹੈ ਫੌਜਦਾਰ। ਹੁਣ ਇੱਕ ਧਾਰਮਿਕ ਬੰਦਾ ਕਿਹੜਾ, ਉਹਨਾਂ ਵਿੱਚ ਇੱਕ ਕਾਜੀ ਹੈ ਜੀ, ਉਸ ਕਾਜੀ ਦਾ ਨਾਂ ਹੈ ਕਾਜੀ ਪੀਰ ਮੁਹੰਮਦ। ਆਵਾਜ਼ ਮਾਰੀ ਉਹਨੂੰ ਦਲੇਰ ਖਾਂ ਨੇ, ਕਾਜੀ ਸਾਹਿਬ ਇੱਧਰ ਆਓ। ਕਹਿੰਦੇ ਦੱਸੋ ਜੀ। ਕਹਿੰਦੇ ਪਹਿਚਾਣ ਕਰਨੀ ਹੈ ਕਿ ਵਾਕਿਆ ਉੱਚ ਦਾ ਪੀਰ ਹੈ, ਕਿਉਂਕਿ ਉਹ ਧਾਰਮਿਕ ਆਗੂ ਹੈ ਨਾ ਕਾਜੀ ਪੀਰ ਮੁਹੰਮਦ। ਕਹਿੰਦੇ ਤੁਸੀਂ ਧਾਰਮਿਕ ਆਗੂ ਜੇ ਕਰੋ ਪਹਿਚਾਣ, ਵਾਕਿਆ ਇਹ ਉੱਚ ਦਾ ਪੀਰ ਹੈ, ਇਹਨਾਂ ਦਾ ਕਿਤੇ ਗੁਰੂ ਗੋਬਿੰਦ ਸਿੰਘ ਤਾਂ ਨਹੀਂ? ਜਦੋਂ ਕਾਜ਼ੀ ਪੀਰ ਮੁਹੰਮਦ ਅੱਗੇ ਹੋਇਆ, ਇਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਲਗੀਧਰ ਦੀ ਜਦੋਂ ਛੋਟੀ ਉਮਰ ਸੀ ਨਾ, ਇਹ ਮਹਾਰਾਜ ਨੂੰ ਫਾਰਸੀ ਪੜ੍ਹਾਉਂਦਾ ਰਿਹਾ ਹੈ। ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਰਧਾਲੂ ਸੀ ਇਹ, ਬੜਾ ਤਕੜਾ। ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣਾ ਪੀਰ ਮੁਰਸ਼ਦ ਮੰਨਦਾ ਸੀ ਅਤੇ ਸਮੇਂ ਸਮੇਂ 'ਤੇ ਦਸ਼ਮੇਸ਼ ਪਿਤਾ ਦੇ ਦਰਸ਼ਨ ਕਰਨ ਵੀ ਜਾਂਦਾ ਰਿਹਾ ਹੈ। ਜਦੋਂ ਨੇੜੇ ਆਇਆ, ਦਸ਼ਮੇਸ਼ ਪਿਤਾ ਨੇ ਨੇਤਰਾਂ 'ਚ ਨੇਤਰ ਪਾ ਕੇ ਇਹਦੇ ਵੱਲ ਵੇਖਿਆ, ਪਛਾਣ ਲਿਆ, ਕਾਜ਼ੀ ਪੀਰ ਮੁਹੰਮਦ ਨੇ ਪਛਾਣ ਲਿਆ ਵੀ ਗੁਰੂ ਗੋਬਿੰਦ ਸਿੰਘ ਹੈ। ਇਹਨੇ ਕਾਜ਼ੀ ਨੇ ਪਤਾ ਕੀ ਕੀਤਾ ਜੀ, ਇੱਕ ਧਿਆਨ ਨਾਲ ਗੱਲ ਸੁਣ, ਇੱਕ ਪਾਸੇ ਉਹ ਕਾਜ਼ੀ, ਉਹ ਵੀ ਕਾਜ਼ੀ ਲੋਕ ਆ ਜਿਹੜੇ ਸਾਹਿਬਜ਼ਾਦਿਆਂ ਨੂੰ ਮੌਤ ਦਾ ਫਤਵਾ ਸੁਣਾਉਂਦੇ ਆ, ਇਹਨਾਂ ਨੀਹਾਂ 'ਚ ਚਿਣ ਦਿਓ। ਭਾਈ ਮਤੀ ਦਾਸ ਨੂੰ ਵੀ ਕਾਜ਼ੀ ਆ, ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਸ਼ਹੀਦ ਕਰਨ ਦਾ ਫਤਵਾ ਸੁਣਾਉਣ ਵਾਲੇ, ਉਹ ਵੀ ਕਾਜ਼ੀ ਆ, ਇਹ ਵੀ ਇੱਕ ਕਾਜ਼ੀ ਆ। ਅਗਾਂਹ ਹੋਇਆ ਹੈ, ਇੱਕ ਦੂਜੇ ਨੂੰ ਦੋਵਾਂ ਨੇ ਪਛਾਣ ਲਿਆ, ਕਲਗੀਧਰ ਪਾਤਸ਼ਾਹ ਦੇ ਸਤਿਗੁਰ ਅਤੇ ਦੀਨ ਦੁਨੀ ਦਾ ਸ਼ਹਿਨਸ਼ਾਹ ਉੱਥੇ, ਨਿਰੰਕਾਰ ਦਾ ਨੂਰ ਆ। ਮਹਾਰਾਜ ਨੇ ਵੇਖਿਆ ਕਾਜ਼ੀ ਆ ਗਿਆ, ਪੀਰ ਮੁਹੰਮਦ ਨੇਤਰਾਂ 'ਚ ਨੇਤਰ ਪਾਏ। ਇਹਨੇ ਪਤਾ ਕੀ ਕਿਤੇ, ਕਾਜ਼ੀ ਨੇ ਧਰਤੀ 'ਤੇ ਸਿਰ ਰੱਖ ਕੇ ਦਸ਼ਮੇਸ਼ ਪਿਤਾ ਨੂੰ ਨਮਸਕਾਰ ਕੀਤੀ। ਅਗਾਂਹ ਹੋਇਆ ਮੰਜੇ ਦੇ ਪਲੰਘ ਦੇ, ਕਲਗੀਧਰ ਪਾਤਸ਼ਾਹ ਨੇ ਇਹਦੀ ਪਿੱਠ 'ਤੇ ਸਿਰ ਝੁਕਾਇਆ, ਮਹਾਰਾਜ ਦੇ ਗੋਡੇ 'ਤੇ ਸਿਰ ਰੱਖ ਕੇ ਇਹਨੇ ਨਮਸਕਾਰ ਕੀਤੀ। ਮਹਾਰਾਜ ਨੇ ਥਾਪੜਾ ਦਿੱਤਾ ਇਹਦੇ ਪਿੱਠ 'ਤੇ ਅਤੇ ਸਤਿਗੁਰ ਨੇ ਆਖਿਆ, ਦਸ਼ਮੇਸ਼ ਪਿਤਾ ਨੇ, ਕਾਜ਼ੀ ਗੁਰੂ ਦੀਆਂ ਬਖਸ਼ਿਸ਼ਾਂ, ਗੁਰੂ ਨਾਨਕ ਦੀਆਂ ਰਹਿਮਤਾਂ ਤੇਰੇ ਪਾਸ, ਲੋਕ ਪਰਲੋਕ ਸਫਲ ਕਰ ਲਿਆਈ, ਪਛਾਣ ਹਟਿਆ। ਦਲੇਰ ਖਾਂ ਪੁੱਛਦਾ ਫੌਜਦਾਰ, ਕਹਿੰਦਾ ਕਾਜ਼ੀ ਸਾਹਿਬ ਕੌਣ ਹੈ, ਦੱਸਿਆ ਨਹੀਂ ਤੁਸੀਂ, ਉੱਚ ਦਾ ਪੀ ਰਿਹਾ ਏ ਜਿਹੜਾ ਤੂੰ ਮੱਥਾ ਟੇਕਿਆ, ਇਹਦਾ ਮਤਲਬ ਉੱਚ ਦਾ ਪੀ ਰਿਹਾ? ਕਾਜ਼ੀ ਪੀਰ ਮੁਹੰਮਦ ਨੇ ਇੱਕ ਗੱਲ ਆਖੀ, ਕਹਿੰਦਾ ਫੌਜਦਾਰ, ਇਹਦੇ ਵਾਸਤੇ ਉੱਚ ਦਾ ਪੀਰ ਕਹਿਣਾ ਛੋਟੀ ਗੱਲ ਆ, ਇਹਨੂੰ ਉੱਚ ਦਾ ਪੀਰ ਕਹਿਣਾ ਇਹਦੀ ਨਰਾਦਰੀ ਆ। ਕਹਿੰਦਾ ਅੱਛਾ ਹੋਰ ਕੀ ਆ ਫਿਰ ਇਹ? ਉਹ ਕਹਿੰਦਾ ਉੱਚ ਦਾ ਪੀਰ ਛੋਟੀ ਪਦਵੀ ਆਏ, ਇਹ ਐਸਾ ਪੈਗੰਬਰ ਤੇ ਰਹਿਬ ਰਿਹਾ, ਕਹਿੰਦਾ ਇਹ ਪੀਰਾਂ ਦਾ ਪੀਰ, ਫਕੀਰਾਂ ਦਾ ਫਕੀਰ, ਸਾਰੇ ਸੰਸਾਰ ਦਾ ਸ਼੍ਰੋਮਣੀ ਪੀਰ, ਅੱਲਾਹ ਦਾ ਨੂਰ ਤੇ ਖੁਦਾ ਦਾ ਨੂਰ, ਇਹ ਸਾਰੀ ਦੀ ਸਾਰੀ ਖਲਕਤ ਦਾ ਮੁਰਸ਼ਦ ਹੀ। ਜੇ ਜ਼ਿੰਦਗੀ ਸਫਲ ਕਰਨੀ ਚਾਹੁੰਦਾ ਤੇ ਇਹਦੇ ਚਰਨਾਂ ਦੇ ਉੱਤੇ ਨਮਸਕਾਰ ਕਰ। ਹੱਦ ਹੋ ਗਈ ਉਹ ਸੱਜਣੋ, ਉਹ ਫੌਜਦਾਰ ਜਿਹੜਾ ਕਲਗੀਧਰ ਪਾਤਸ਼ਾਹ ਨੂੰ ਪਕੜਨ ਵਾਸਤੇ ਆਇਆ, ਉਸ ਕਾਜੀ ਨੇ ਆਖਿਆ ਜੇ ਆਪਣੀ ਜੜ ਹਰੀ ਰੱਖਣੀ ਚਾਹੁੰਦਾ ਇਹਦੇ ਚਰਨਾਂ ਤੇ ਨਮਸਕਾਰ ਕਰ, ਤੇਰਾ ਪਰਲੋਕ ਵੀ ਸੌਰ ਦੂਗਾ। ਧਰਤੀ ਤੇ ਸਿਰ ਰੱਖ ਦਿੱਤਾ ਫੌਜਦਾਰ, ਕਾਜੀ ਸਾਹਿਬ ਤੁਸੀਂ ਜੋ ਕਿਹਾ ਸਾਤਿਆ, ਇਸ ਲਈ ਤੁਸੀਂ ਜਾ ਸਕਦੇ ਹੋ। ਚੇਤੇ ਕਰਿਆ ਕਰੋ ਇਹੋ ਜਿਹੇ, ਇਹ ਪਾਰੋਪਕਾਰੀ ਲੋਕ ਹੋਏ ਆ, ਇਹ ਬੰਦਗੀ ਭਗਤੀ ਵਾਲੇ ਲੋਕ ਹੋਏ ਆ। ਜਿਉਂ ਜਿਉਂ ਜੀਵਨ ਵਿੱਚ ਨਾਮ ਸਿਮਰਨ ਰੱਬ ਦੀ ਯਾਦ ਬਣਦੀ ਜਾਏ, ਵਾਹਿਗੁਰੂ ਗੁਰ ਸ਼ਬਦ ਲੈ, ਭਾਈ ਗੁਰਦਾਸ ਕਹਿੰਦੇ ਸਿੱਖ ਦਾ ਜੀਵਨ ਵਾਹਿਗੁਰੂ ਗੁਰ ਸ਼ਬਦ ਲੈ, ਤੇ ਜਿਸ ਦਿਨ ਵਾਹਿਗੁਰੂ 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 ਜਪ ਲਿਆ, ਕੀ ਜੀਵਨ ਬਣ ਗਿਆ ਜੀ? ਪਿਰਮ ਪਿਆਲਾ, ਇਹ ਪਿਆਰੇ ਦੇ ਪ੍ਰੇਮ ਦਾ ਪਿਆਲਾ ਆ। ਉਹ ਨਿਰੰਕਾਰ ਪਰਮਾਤਮਾ ਸਾਡਾ ਪਿਆਰਾ ਨਾ ਜੀ, ਇਹ ਪਿਆਰੇ ਦੇ ਪਿਆਰ ਦਾ ਪਿਆਲਾ ਵਾ ਜਿਹੜਾ ਵਾਹਿਗੁਰੂ ਆ। ਭਾਈ ਗੁਰਦਾਸ ਕਹਿੰਦੇ ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ, ਤੇ ਜਿਸ ਦਿਨ ਤੂੰ ਇਹ ਪਿਆਰੇ ਦੇ ਪ੍ਰੇਮ ਦਾ ਪਿਆਲਾ ਪੀ ਲਿਆ ਨਾ ਵਾਹਿਗੁਰੂ ਵਾਹਿਗੁਰੂ ਦਾ, ਸੱਚ ਜਾਣੀ ਭਾਈ ਗੁਰਦਾਸ ਕਹਿੰਦੇ ਚੁੱਪ ਚਬੋਲਾ, ਦੁਨੀਆਂ ਦੇ ਹੋਰ ਪਿਆਲਿਆਂ ਵੱਲੋਂ ਛੁੱਟ ਕੇ ਚੁੱਪ ਹੋ ਜਾਏਗਾ। ਚੁੱਪ ਦਾ ਮਤਲਬ ਹੋਰ ਕੁਛ ਜਪਣੋ ਹਟ ਜਾਏਗਾ, ਇੱਧਰ ਉੱਧਰ ਸੰਸਾਰ ਦੇ ਤੰਤ ਮੰਤ ਤੇ ਦੂਜੀਆਂ ਤੀਜੀਆਂ ਗੱਲਾਂ ਛੱਡ ਕੇ ਕੇਵਲ ਗੁਰੂ ਦੇ ਸ਼ਬਦ ਤੇ ਵਾਹਿਗੁਰੂ ਗੁਰਮੰਤਰ ਹੈ ਜਪ, ਹਉਮੈ ਖੋਈ ਉਹਦਾ ਹੋ ਜਾਏਗਾ। ਫਿਰ ਗੁਰੂ ਦਾ ਹੋ ਕੇ ਨਾਮ ਬਾਣੀ ਤੇ ਗੁਰੂ ਦੇ ਸ਼ਬਦ ਨਾਲ ਪ੍ਰੀਤ ਪਾ ਕੇ ਆ ਵੀ ਲੋਕ ਸਫਲਾ, ਪਰਲੋਕ ਵੀ ਸੁਹੇਲਾ ਬਣਾ ਲਏਗਾ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਆ ਜੇ ਸਤ ਸੰਗਤ, ਇਹ ਜਿਹੜੀ ਭਾਈ ਗੁਰਦਾਸ ਜੀ ਦੀ ਇਹੀਓ ਪੌੜੀ ਜਿਹੜੀ ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚਬੋਲਾ, ਇਹਦੀ ਕੁਛ ਵਿਚਾਰ ਤਿੰਨ ਚਾਰ ਪੰਕਤੀਆਂ ਨੇ, ਇਹਦੀ ਵਿਚਾਰ ਵੀ ਕੱਲ੍ਹ ਨੂੰ ਕਰਾਂਗੇ ਆਪਾਂ। ਕੱਲ੍ਹ ਨੂੰ ਵੱਡਾ ਘੱਲੂ ਘਰ ਆਇਆ, ਇੱਕ ਦਿਨ ਵਿੱਚ 30,000 ਤੋਂ ਲੈ ਕੇ ਤਕਰੀਬਨ 35,000 ਸਿੰਘ ਸਿੰਘਣੀਆਂ ਨੇ ਸ਼ਹਾਦਤ ਦਾ ਜਾਮ ਪੀਤਾ ਕੋਪਰੀੜ ਦੇ ਮੈਦਾਨ 'ਚ ਮਲੇਰਕੋਟਲੇ ਦੇ ਨੇੜੇ। ਕੱਲ੍ਹ ਨੂੰ ਉਹ 30 ਤੋਂ ਲੈ ਕੇ 35,000 ਸਿੰਘ ਸਿੰਘਣੀਆਂ ਬੱਚਿਆਂ ਅਤੇ ਗੁਰੂ ਕੇ ਖਾਲਸਿਆਂ ਦਾ ਸ਼ਹੀਦੀ ਦਿਹਾੜਾ ਵਾ, ਉਹ ਵੀ ਆਪਾਂ ਕੱਲ੍ਹ ਨੂੰ ਵੱਡੇ ਘੱਲੂ ਘਰੇ ਦੀਆਂ ਵੀ ਬਾਤਾਂ ਮਿਲ ਕੇ ਪਾਵਾਂਗੇ। ਸਾਰੇ ਮਿਲ ਕੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਾਂਗੇ, ਆਪਾਂ ਜੀਵਨ ਵਿੱਚ ਕੋਈ ਕਣੀ ਵਸਾਉਣ ਦੀ ਕੋਸ਼ਿਸ਼ ਕਰਾਂਗੇ। ਭੁੱਲਾਂ ਚੁੱਕਾਂ ਦੀ ਮੁਆਫ਼ੀ, ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।